हर जेठ जुड़ंदा लोड़िए जिस अगे सब निवन हर सज्जन दावण लग्या किसे नदी बन माणक मोती नाम प्रभ उन लगे नाहीं सन रंग सबे नारायण जेते मन भावन जो हर लोड़े सो करे सोई जी करन जो प्रभ कीते आपने से कहिए धन आपन लिया जे मिले विछुड़ क्यों रोवन साधु संग परापते नानक रंग माणन हर जेठ रंगीला तिस धनी जिसके भाग मथन हर जेठ रंगीला तिस धनी जिसके भाग मथन जेठ तो मुराद है वड्डा सिरमौर मुखी चल रहे 12 माह दा साहिब श्री गुरु नानक देव जी महाराज ते गुरु अर्जन देव जी महाराज दा उच्चारण कीता ए तीसरा महीना चेत विसाख जेठ संस्कृत विच इस नूं जेष्ठ कह देंदे ने वड्डा सिरमौर मुखिया ए महीना दिन दे लिहाज नाल वड्डा महीना होंदा है रात छोटी हो जांदी है दिन वड्डा हो जांदा है कामियां लई मजदूरां लई किरतियां लई ए महीना खुशियां भरा होंदा है क्योंकि दिन वड्डा है कम ज्यादा हो सकेगा किरत ज्यादा हो सकेगी जेठ दे महीने नूं इस लंबे दिना वाले महीने नूं मुख रखदे होया धन गुरु अर्जन देव जी महाराज दा ए फरमान कि हर जेठ जुड़ंदा लोड़िए जिस अगे सब निवन जेठ दे महीने विच लोड़ करो उसदी जो वाकई जेठ है वड्डा है सिरमौर है जिस दे अगों तमाम पृथ्वी दे जीव झुकदे ने नमस्कार करदे ने तां ही ये जेठ दा महीना सुहावना है कि जेष्ठ चेते आ जाए वड्डा चेते आ जाए सिरमौर चेते आ जाए मन विच उसदी लोड़ पैदा हो जाए हिरदा उसदी जरूरत महसूस करे तो सतगुरु उपदेश करदे ने जद कोई जेठ दे महीने देच जेठ दी जरूरत महसूस करदा है वड्डे दी लोड़ महसूस करदा है तां ओ परी पूर्ण परमात्मा ऐसा बख्शिंद है जेड़ा भी उस दे लड़ लग जांदा है हर सज्जन दावण लग्या किसे न देई बन जेड़ा भी उस दी परिक्रमा करदा है उस दे लड़ लग जांदा है फिर किसे होर बंधना दिच ओ नहीं पैंदा किसे होर ग्रिफ्त दिच ओ नहीं पैंदा संसार दिच बड़ियां फाइयां ने और बड़े संगल ने जैसे जैसे कोई इस परिपूर्ण परमात्मा दे लड़ तों टुटदा है अनेकां फाइयां अनेकां रस्से अनेकां सगल उस दे गल दिच पैंदे ने पातशाह दी बाणी दा ऐसा फरमान जाली रैण जाल दिन हुआ जेती घड़ी फाही थे थी ऐसे पुरुष लई जो उस जेठ तो टुटिया होया है दिन भी जाल दी तरह है रात भी जाल दी तरह है दिन ते रात दियां जितनियां घड़ियां ने सब फाइयां ने रस रस चोग चुगे नित फासे छूट समूड़े कवन गुणे विकारां दे रस विच माते होया चोग चुगदा है विकारां विच लीन होंदा है फसदा है इस तरह हर घड़ी हर दिन हर रात ਉਸ ਲਈ ਬੰਧਨ ਹੋ ਜਾਂਦੇ ਨੇ, ਸੰਗਲ ਹੋ ਜਾਂਦੇ ਨੇ, ਫਾਈਆਂ ਹੋ ਜਾਂਦੇ ਨੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜੇਠ ਦੇ ਮਹੀਨੇ ਵਿੱਚ ਜਿਹੜਾ ਵੀ ਪਰਮਾਤਮਾ ਦੇ ਲੜ ਲੱਗਦਾ, ਉਸ ਨੂੰ ਕੋਈ ਹੋਰ ਬੰਧਨ ਨਹੀਂ ਪੈਂਦਾ, ਕਿਸੇ ਵੀ ਗ੍ਰਹਿ ਵਿੱਚ ਉਹ ਫਸਦਾ ਨਹੀਂ। ਫਿਰ ਸਾਹਿਬ ਕਹਿੰਦੇ ਨੇ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ। ਜਗਤ ਦੀ ਜਿਤਨੀ ਦੌਲਤ ਹੈ ਇਹ ਲੁੱਟੀ ਜਾ ਸਕਦੀ ਹੈ, ਜਾਂ ਅੱਗ ਜਲਾ ਸਕਦੀ ਹੈ, ਜਾਂ ਚੋਰ ਚੁਰਾ ਸਕਦਾ ਹੈ। ਇੱਕ ਐਸੀ ਦੌਲਤ ਵੀ ਹੈ ਜਿਸ ਤੱਕ ਚੋਰ ਚੋਰ ਦੀ ਪਹੁੰਚ ਨਹੀਂ, ਡਕੈਤ ਦੀ ਪਹੁੰਚ ਨਹੀਂ, ਔਰ ਅਗਨੀ ਦੀ ਵੀ ਪਹੁੰਚ ਨਹੀਂ, ਪਾਣੀ ਵੀ ਨਹੀਂ ਡੋਬ ਸਕਦਾ। ਸਾਹਿਬ ਕਹਿੰਦੇ ਨੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਭਾਏ ਨਾ ਸਾਕੇ ਜਾਲੇ। ਜਗਤ ਦੀ ਸੰਪਦਾ ਜੋ ਆਪਣੇ ਤੋਂ ਬਾਹਰ ਹੈ, ਅਗਨੀ ਦਾ ਡਰ ਹੈ, ਪਾਣੀ ਦਾ ਡਰ ਹੈ, ਚੋਰ ਦਾ ਡਰ ਹੈ, ਡਕੈਤ ਦਾ ਡਰ ਹੈ, ਪਰ ਸਤਿਗੁਰ ਕਹਿ ਰਹੇ ਨੇ, ਉਹ ਜੋ ਜੇਠ, ਉਹ ਜੋ ਵੱਡਾ ਪਰਿਪੂਰਨ ਪਰਮਾਤਮਾ ਹੈ, ਉਸਦਾ ਜੋ ਨਾਮ ਹੈ, ਐਸਾ ਮੋਤੀ ਹੈ, ਐਸਾ ਮਾਣਕ ਹੈ, ਐਸਾ ਨੀਲਮ ਹੈ, ਐਸਾ ਉਹ ਰਤਨ ਹੈ ਕਿ ਕੋਈ ਚੋਰ ਸਨ ਨਹੀਂ ਲਾ ਸਕਦਾ, ਕੋਈ ਡਕੈਤ ਡਾਕਾ ਨਹੀਂ ਡਾਲ ਸਕਦਾ। ਆਪਣੀ ਸਰੀਰਕ ਸ਼ਕਤੀ ਦੇ ਨਾਲ ਭਗਤ ਦੇ ਹਿਰਦੇ ਚੋਂ ਇਹ ਮੋਤੀ, ਇਹ ਰਤਨ, ਹੀਰੇ ਉਹ ਕੱਢ ਨਹੀਂ ਸਕੇਗਾ, ਚੁਰਾ ਨਹੀਂ ਸਕੇਗਾ, ਔਰ ਲੁੱਟ ਨਹੀਂ ਸਕੇਗਾ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ। ਇੱਕੋ ਹੀ ਦੌਲਤ ਹੈ ਜੋ ਬੰਦੇ ਨੂੰ ਨਿਰਭੈ ਕਰ ਦਿੰਦੀ ਹੈ, ਜਿਸ ਤੇ ਖਤਮ ਹੋਣ ਦਾ ਤੇ ਲੁੱਟੇ ਜਾਣ ਦਾ ਡਰ ਨਹੀਂ। ਬਾਹਰ ਜਿਤਨਾ ਜਿਸ ਦੇ ਕੋਲ ਵੱਧਦਾ ਜਾਏਗਾ, ਭੈ ਵੀ ਨਾਲ ਵੱਧਦਾ ਜਾਏਗਾ। ਕਿਉਂ ਕਿ ਬਾਹਰ ਸਭ ਕੁਝ ਜਿਹੜਾ ਹੈ ਅਸੁਰੱਖਿਅਤ ਹੈ, ਕੁਛ ਵੀ ਸੁਰੱਖਿਆ ਵਿੱਚ ਨਹੀਂ ਹੈ, ਕੁਛ ਵੀ ਨਹੀਂ ਕਿਹਾ ਜਾ ਸਕਦਾ ਕਿ ਕੀ ਹੋ ਜਾਣਾ ਹੈ। ਇਸ ਵਾਸਤੇ ਜਿਸ ਮਨੁੱਖ ਦਾ ਅੰਦਰ ਕੁਛ ਵੀ ਨਹੀਂ, ਸਭ ਕੁਛ ਬਾਹਰ ਹੈ, ਉਹ ਨਿਰਭੈ ਨਹੀਂ ਹੋ ਸਕਦਾ, ਨਿਰਵੈਰ ਨਹੀਂ ਹੋ ਸਕਦਾ, ਡਰਿਆ ਰਹੇਗਾ, ਭੈਭੀਤ ਰਹੇਗਾ, ਕਿਉਂਕਿ ਅੰਦਰ ਤੇ ਕੁਛ ਹੈ ਨਹੀਂ। ਜੋ ਕੁਛ ਉਸਦਾ ਹੈ ਉਹ ਬਾਹਰ ਹੈ, ਤੇ ਬਾਹਰ ਜੋ ਕੁਛ ਵੀ ਹੈ ਉਹ ਅੱਗ ਜਲਾ ਸਕਦੀ ਹੈ, ਉਹ ਪਾਣੀ ਡੋਬ ਸਕਦਾ ਹੈ, ਉਹ ਚੋਰ ਚੁਰਾ ਸਕਦਾ ਹੈ, ਔਰ ਉਹ ਲੁਟੇਰਾ ਕੋਈ ਲੁੱਟ ਸਕਦਾ ਹੈ, ਜਾਂ ਹੋਰ ਕਈ ਕਾਰਨਾਂ ਕਰਕੇ ਉਹ ਬਰਬਾਦ ਹੋ ਸਕਦਾ ਹੈ। ਇੱਕੋ ਇੱਕ ਮੋਤੀ ਮਾਣਕ ਨੀਲਮ ਪੰਨੇ ਐਸੀ ਸੰਪਦਾ ਹੈ, ਐਸਾ ਧਨ ਹੈ, ਜਿਸ ਤੱਕ ਚੋਰ ਦੀ ਪਹੁੰਚ ਨਹੀਂ ਹੈ, ਡਕੈਤ ਦੀ ਪਹੁੰਚ ਨਹੀਂ ਹੈ, ਉਹ ਹੈ ਕੇਵਲ ਪਰਮਾਤਮਾ ਦਾ ਨਾਮ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾ ਹੀ ਸਨ, ਰੰਗ ਸਭੇ ਨਾਰਾਇਣੇ ਜੇਤੇ ਮਨ ਭਾਵਨ। ਅਗਰ ਪਰਮਾਤਮਾ ਦਾ ਨਾਮ ਹਿਰਦੇ ਦੇ ਜੋ ਹੈ ਵਸ ਗਿਆ, ਤਾਂ ਵਸਣ ਦੇ ਨਾਲ ਨਾਰਾਇਣ ਦੇ ਨਾਲ ਜੁੜਨ ਕਰਕੇ ਤਮਾਮ ਰੰਗ ਉਹ ਮਾਣ ਸਕਦਾ, ਜਿਤਨੇ ਉਸਦੇ ਮਨ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਹਰ ਰਸ, ਹਰ ਆਨੰਦ, ਹਰ ਖੇੜਾ, ਹਰ ਖੁਸ਼ੀ ਮਨ ਭਾਉਂਦੀ ਉਹ ਪ੍ਰਾਪਤ ਕਰ ਸਕਦਾ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਹਾੜ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਇਆਂ ਕਹਿੰਦੇ ਨੇ, ਜੈਸਾ ਜੈਸਾ ਪ੍ਰਭੂ ਚਾਹੁੰਦਾ ਹੈ ਜੀ ਵੈਸੀ ਵੈਸੀ ਪ੍ਰੇਰਿਤ ਹੋ ਕੇ ਕਰਮ ਕਰਦੇ ਨੇ, ਕਿਉਂਕਿ ਡੋਰੀ ਉਸਦੇ ਹੱਥ ਵਿੱਚ ਹੈ, ਪ੍ਰਭ ਡੋਰੀ ਹਾਥ ਤੁਮਾਰੇ। ਜਿਤਨਾ ਅਸੀਂ ਦੇਖਦੇ ਹਾਂ ਪਸ਼ੂ ਜਗਤ, ਉਹਨਾਂ ਦਾ ਆਹਾਰ, ਉਹਨਾਂ ਦੀ ਦਿਨ ਚਰਿਆ ਸਾਰੀ ਦੀ ਸਾਰੀ ਪ੍ਰਭੂ ਦੇ ਹੱਥ ਵਿੱਚ ਹੈ। ਰੋਜ਼ ਦੇਖਦੇ ਹਾਂ ਕਿ ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ, ਔਰ ਭੁੱਖੀ ਮਰ ਜਾਏਗੀ ਗਊ, ਮਾਸ ਨਹੀਂ ਖਾਏਗਾ। ਆਹਾਰ ਚੁਣਨ ਦੇ ਵਿੱਚ ਵੀ ਪਸ਼ੂ ਪਕਸ਼ੀ ਸੁਤੰਤਰ ਨਹੀਂ ਨੇ, ਪਰਮਾਤਮਾ ਦੀ ਤਰਫੋਂ ਨਿਰਧਾਰਿਤ ਹੈ ਉਹਨਾਂ ਦਾ ਆਹਾਰ। ਮਨੁੱਖ ਸੁਤੰਤਰ ਹੈ, ਚੂੰਕਿ ਸੁਤੰਤਰਤਾ ਵੀ ਪ੍ਰਭੂ ਦੀ ਦਿੱਤੀ ਹੋਈ ਹੈ, ਪਰਮਾਤਮਾ ਦੀ ਦਿੱਤੀ ਹੋਈ ਹੈ, ਇਸ ਵਾਸਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਜਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਔਰ ਸੁਤੰਤਰਤਾ ਵੀ ਤੇਰੀ ਦੇਣ ਹੈ, ਤਾਂ ਉਹ ਸੁਤੰਤਰ ਹੋ ਕੇ ਵੀ ਜਿਹੜੇ ਕਰਮ ਕਰਨੇ ਨੇ ਉਹ ਵੀ ਵਾਸਤਵਿਕ ਉਹੀ ਕਰਮ ਨੇ ਜੋ ਤੂੰ ਦਿੱਤੀ ਸੁਤੰਤਰਤਾ, ਤੇ ਉਸ ਸੁਤੰਤਰਤਾ ਦੇ ਨਾਲ ਉਹਨਾਂ ਜੀਵਾਂ ਨੇ ਕੀਤੇ ਨੇ। ਇਸ ਵਾਸਤੇ ਹੇ ਪਰਿਪੂਰਨ ਪ੍ਰਮਾਤਮਾ, ਇਹ ਤੂੰ ਲੋੜਦਾ ਹੈ, ਇਹ ਤੂੰ ਚਾਹੁੰਦਾ ਹੈ ਕਿ ਜੀਵਾਂ ਨੂੰ, ਖਾਸ ਕਰਕੇ ਮਨੁੱਖਾਂ ਨੂੰ ਸੁਤੰਤਰਤਾ ਦੇਈਏ ਔਰ ਸੁਤੰਤਰ ਹੋ ਕੇ ਕਰਮ ਕਰਨ। ਪਰ ਇਸੇ ਸੁਤੰਤਰਤਾ ਦੇ ਨਾਲ ਪ੍ਰਮਾਤਮਾ ਨੇ ਇੱਕ ਪਤੰਤਰਤਾ ਵੀ ਰੱਖ ਦਿੱਤੀ ਹੈ ਕਿ ਫਲ ਪ੍ਰਭੂ ਨੇ ਆਪਣੇ ਹੱਥ ਵਿੱਚ ਰੱਖ ਲਏ। ਜਿੱਥੇ ਬੀਜ ਸਾਡੀ ਹਥੇਲੀ 'ਚ ਹੈ, ਉੱਥੇ ਫਲ ਪ੍ਰਭੂ ਦੀ ਹਥੇਲੀ ਵਿੱਚ ਹੈ। ਜੈਸੇ ਜੈਸੇ ਅਸੀਂ ਬੀਜ ਆਪਣੇ ਹੱਥਾਂ ਵਿੱਚ ਵਧਾਉਂਦੇ ਹਾਂ ਔਰ ਜਿਸ ਰੂਪ ਦੇ, ਜਿਸ ਰੰਗ ਦੇ, ਵੈਸੇ ਵੈਸੇ ਪ੍ਰਭੂ ਦੀ ਹਥੇਲੀ ਵਿੱਚ ਫਲ ਬਦਲਦੇ ਨੇ, ਉਹ ਫਲ ਦਿੰਦਾ ਹੈ। ਤਾਂ ਸਾਹਿਬ ਇੱਥੇ ਕਹਿ ਰਹੇ ਨੇ, ਜੋ ਕੁਛ ਪ੍ਰਭੂ ਚਾਹੁੰਦਾ ਹੈ ਜੀਵ ਉਹੀ ਕਰ ਰਹੇ ਨੇ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧਨ, ਪੂਜਣ ਯੋਗ ਨੇ, ਧਨਤਾ ਦੇ ਯੋਗ ਨੇ ਉਹ ਜੀਵ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ, ਆਪਣੇ ਕੰਠ ਲਾਲ ਲਾ ਲਿਆ, ਆਪਣੇ ਨਾਲ ਜੋੜ ਲਿਆ। ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰੋਵਨ। ਮਨੁੱਖ ਦੇ ਕੋਲ ਦੋ ਸ਼ਕਤੀਆਂ ਨੇ, ਤਨ ਦੀ ਔਰ ਮਨ ਦੀ, ਦਿਮਾਗੀ। ਜੇ ਮਨੁੱਖ ਆਪਣੇ ਤਨ ਦੀ ਸ਼ਕਤੀ ਨਾਲ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕੇ, ਤੇ ਫਿਰ ਅਕਲ ਦੀ, ਬੁੱਧੀ ਦੇ ਬਲ ਨਾਲ ਹੀ ਪ੍ਰਭੂ ਨੂੰ ਪ੍ਰਾਪਤ ਕਰ ਸਕੇ, ਤਾਂ ਫਿਰ ਜਗਤ ਵਿੱਚ ਮਨੁੱਖ ਵਿਛੜ ਕੇ ਰੋਵਨ ਕਿਉਂ, ਦੁਖਤ ਕਿਉਂ ਹੋਵਨ। ਔਰ ਤਨ ਦੀ ਸ਼ਕਤੀ ਨਾਲ ਪਰਮਾਤਮਾ ਪ੍ਰਾਪਤ ਹੋ ਸਕੇ, ਤਾਂ ਪਰਮਾਤਮਾ ਤਨ ਦੀ ਸ਼ਕਤੀ ਤੋਂ ਵੱਡਾ ਨਹੀਂ ਹੈ। ਔਰ ਬੌਧਕ ਬਲ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਸਕੇ, ਤਾਂ ਉਹ ਬੌਧਕ ਬਲ ਤੋਂ ਵੀ ਵੱਡਾ ਨਹੀਂ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰੋਵਨ। ਆਪਣੀ ਹੀ ਸ਼ਕਤੀ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਜੀਵ ਵਿਛੜ ਵਿਛੜ ਕੇ ਰੋਵਨ ਕਿਉਂ, ਦੁਖਤ ਕਿਉਂ ਹੋਣ, ਬੇਚੈਨ ਤੇ ਬੇਜ਼ਾਰ ਕਿਉਂ ਹੋਵਨ। ਹਾਂ, ਇੱਕ ਤਰੀਕਾ ਹੈ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ, ਸਾਧ ਸੰਗਤ ਪ੍ਰਾਪਤ ਹੋਈ, ਸਾਧੂਆਂ ਦੀ ਨੇੜਤਾ ਪ੍ਰਾਪਤ ਹੋਈ, ਉਹੀ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣਦੇ ਨੇ, ਉਹੀ ਈਸ਼ਵਰ ਦਾ ਆਨੰਦ ਮਾਣਦੇ ਨੇ। ਹਰ ਜੇਠ ਰੰਗੀਲਾ ਤਿਸ ਧਣੀ, ਜਿਸਕੇ ਭਾਗ ਮਥਨ। ਜਿਸਦੇ ਭਾਗ ਅੱਛੇ ਨੇ, ਜਿਸਦਾ ਹਿੱਸਾ ਵੱਡਾ ਹੈ, ਜਿਸ ਦੀ ਕਰਮਾਂ ਅਨੁਸਾਰ ਪ੍ਰਾਲਬਧ ਉੱਚੀ ਹੈ, ਇਹ ਪਰਿਪੂਰਨ ਪ੍ਰਮਾਤਮਾ ਉਸੇ ਦਾ ਹੈ। ਔਰ ਉਸ ਲਈ ਇਹ ਜਿਹੜਾ ਜੇਠ ਦਾ ਮਹੀਨਾ ਹੈ, ਮਾਨੋ ਰੰਗਾਂ ਨਾਲ ਭਰਿਆ ਹੋਇਆ, ਰੰਗੀਲਾ ਹੈ ਇਹ ਮਹੀਨਾ, ਸਾਰੇ ਦਾ ਸਾਰਾ ਰੰਗੀਲਾ ਹੈ। ਦਿਨ ਵੱਡਾ ਹੋ ਗਿਆ ਹੈ, ਤਾਂ ਰੱਬ ਨਾਲ ਜੁੜੇ ਦੀਆਂ ਖੁਸ਼ੀਆਂ ਵੱਡੀਆਂ ਹੋ ਗਈਆਂ ਨੇ। ਇਹ ਮਹੀਨਾ ਜੇਠ ਹੈ, ਵੱਡਾ ਹੈ, ਤਾਂ ਭਗਤ ਦੇ ਕੋਲ ਖੁਸ਼ੀਆਂ ਵੀ ਵੱਡੀਆਂ ਨੇ, ਕਿਉਂਕਿ ਵੱਡੇ ਦੀ ਪ੍ਰਾਪਤੀ ਹੋ ਗਈ ਹੈ, ਜੇਠ ਦੀ ਪ੍ਰਾਪਤੀ ਹੋ ਗਈ ਹੈ। ਤਾਂ ਜੇਠ ਦੇ ਮਹੀਨੇ ਨੂੰ ਸਾਹਮਣੇ ਰੱਖ ਕੇ ਸਾਹਿਬ ਕਹਿੰਦੇ ਨੇ, ਇਹ ਮਹੀਨਾ ਉਸੇ ਲਈ ਸਫਲ ਸਮਝੋ ਜਿਹਨੂੰ ਜੇਠ ਦੀ ਪ੍ਰਾਪਤੀ ਹੋ ਜਾਏ, ਵੱਡੇ ਦੀ ਪ੍ਰਾਪਤੀ ਹੋ ਜਾਏ ਔਰ ਵੱਡੇ ਨਾਲ ਜੁੜ ਜਾਏ। ਵੱਡੇ ਨਾਲ ਜੁੜਨ ਦਾ ਵਸੀਲਾ ਹੈ ਸਾਧ ਸੰਗਤ। ਔਰ ਜੈਸੇ ਕਿਸੇ ਦਾ ਇਹ ਵਸੀਲਾ ਸਫਲ ਹੁੰਦਾ ਹੈ, ਸਾਰੇ ਦਾ ਸਾਰਾ ਜੇਠ ਦਾ ਮਹੀਨਾ ਉਹਦੇ ਨਾਲ ਰੰਗਾਂ ਭਰਿਆ ਬਤੀਤ ਆਉਂਦਾ ਹੈ, ਆਨੰਦਮਈ ਬਤੀਤ ਆਉਂਦਾ ਹੈ, ਖੇੜੇ ਤੇ ਖੁਸ਼ੀਆਂ ਦੇ ਨਾਲ ਉਹ ਸਾਰਾ ਮਹੀਨਾ ਕੱਟਦਾ ਹੈ।